ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਸਾ ਦੀ ਵਾਰ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ ਤੀਜੀ, ਮੂਲ ਸਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਦ, ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ ਵਿਸਮਾਦ ਵਿਜੋਗ, ਵਿਸਮਾਦ ਭੁੱਖ ਵਿਸਮਾਦ ਭੋਗ। ਅਰਥ, ਕਈ ਤਰ੍ਹਾਂ ਦੇ ਆਪੇ ਹੋ ਰਹੇ ਗਾਵੇਂ ਅਲਾਪੇ ਜਾ ਰਹੇ ਨਾਦ ਵਿਸਮਾਦ ਉਤਪਤ ਕਰ ਰਹੇ ਹਨ। ਇਸ ਤਰ੍ਹਾਂ ਲਿਖੇ ਗਏ ਸ਼ਬਦ ਵੇਦ ਆਦਿ ਵਿਸਮਾਦ ਦਿੰਦੇ ਹਨ। ਜ਼ਿੰਦਗੀ ਜੀਵਨ ਨੂੰ ਦੇਖ ਕੇ ਵਿਸਮਾਦ ਛਾਉਂਦਾ ਹੈ, ਫਿਰ ਜੀਵਨ ਦੇ ਭੇਦ ਪ੍ਰਭਾਵ ਮਨੁੱਖ ਜਾਨਵਰ ਬਨਸਪਤੀ ਆਦਿ ਦੇਖ ਕੇ ਵਿਸਮਾਦ ਦਸ਼ਾ ਆਉਂਦੀ ਹੈ। ਫਿਰ ਇਸ ਵਿੱਚ ਕਈ ਰੂਪ ਕਈ ਰੰਗ ਹਨ ਜਿਨ੍ਹਾਂ ਨੂੰ ਤੱਕ ਕੇ ਵਿਸਮਾਦ ਆਉਂਦਾ ਹੈ। ਫਿਰ ਜੀਵ ਸ਼੍ਰੇਣੀ ਵਿੱਚੋਂ ਜਾਨਵਰ ਨੰਗੇ ਫਿਰਦੇ ਹਨ, ਇਹ ਦੇਖ ਕੇ ਵਿਸਮਾਦ ਛਾ ਜਾਂਦਾ ਹੈ। ਪੌਣ ਇਸ ਵੇਗ ਦੇ ਕੌਤਕ, ਪਾਣੀ ਇਸ ਦੇ ਪਾਣੀ, ਭਾਫ ਬਰਫ ਗੜੇ ਉਸ ਆਦਿ ਰੂਪ ਤੇ ਕੌਤਕ, ਵਿਸਮਾਦ ਹਾਲਤ ਲਾ ਦਿੰਦੇ ਹਨ। ਅਗਨੀ ਕਈ ਤਰ੍ਹਾਂ ਦੀ ਹੈ ਔਰ ਉਹਨਾਂ ਦੇ ਕੌਤਕ ਤੇ ਖੇਡਾਂ ਅਦਭੁਤ ਹੋ ਰਹੀਆਂ ਹਨ ਜਿਨ੍ਹਾਂ ਨੂੰ ਤੱਕ ਕੇ ਵਿਸਮਾਦ ਆਉਂਦਾ ਹੈ। ਧਰਤੀ ਇਸ ਦਾ ਪਹਿਨ ਚਾਲ, ਇਸ ਦੀਆਂ ਪੈਦਾਵਾਰ ਫਲ ਫੁੱਲ ਮੇਵੇ ਅਤੇ ਹੋਰ ਸਮਾਨ ਅਚਰਜ ਕਰ ਦਿੰਦੇ ਹਨ ਅਤੇ ਇਸ ਦੀਆਂ ਪਾਣੀਆਂ ਵੀ ਅਚਰਜ ਲਾ ਦਿੰਦੀਆਂ ਹਨ। ਜਿਨ੍ਹਾਂ ਨਾਨਾ ਤਰ੍ਹਾਂ ਦੇ ਸਵਾਦਾਂ ਵਿੱਚ ਲੱਗੇ ਹੋਏ ਮਗਨ ਹੋ ਰਹੇ ਹਨ, ਇਹ ਦੇਖ ਕੇ ਵੀ ਅਚਰਜ ਹੁੰਦਾ ਹੈ। ਸੰਸਾਰ ਵਿੱਚ ਜੀਵਾਂ ਦੇ ਕਿਤੇ ਸੰਜੋਗ ਮੇਲੇ ਹੋ ਰਹੇ ਹਨ, ਕਿਤੇ ਵਿਛੋੜੇ ਹੋ ਰਹੇ ਹਨ, ਇਹ ਤੱਕ ਕੇ ਅਚਰਜ ਹੁੰਦਾ ਹੈ। ਭੁੱਖ ਇਸ ਦਾ ਦੁੱਖ, ਇਸ ਤੋਂ ਪੈਦਾ ਹੋਏ ਪ੍ਰਯਤਨ ਭਾਲਾਂ ਕਾਢਾਂ ਅਤੇ ਕੋਖਾਂ ਦੇਖ ਕੇ ਅਸਚਰਜ ਛਾ ਜਾਂਦਾ ਹੈ। ਫਿਰ ਜੀਵਾਂ ਦਾ ਭੋਗਾਂ ਵਿੱਚ ਰਚਣਾ, ਭੋਗਾਂ ਦੇ ਰਸ ਅਤੇ ਫਿਰ ਮਾੜੇ ਫਲ, ਫਿਰ ਜੀਵਾਂ ਦਾ ਭੋਗਾਂ ਵਾਲੀ ਰੁੱਖ ਰਹਿਣਾ ਵਿਸਮਾਦ ਲਾ ਦਿੰਦਾ ਹੈ। ਮੂਲ ਵਿਸਮਾਦ ਸਿਫਤ ਵਿਸਮਾਦ ਸਾਲਾਹਾ, ਵਿਸਮਾਦ ਉੱਜੜ ਵਿਸਮਾਦ ਰਾਹਾ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੇ ਹਾਜਰਾ ਹਜੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਪਾਕ। ਅਰਥ, ਪਰ ਅਸਲ ਵਿਸਮਾਦ ਵਿੱਚ ਲੈ ਜਾਣ ਵਾਲੀ ਖੇਡ ਪਰਮੇਸ਼ਰ ਦੀ ਸਿਫਤ ਅਤੇ ਸਲਾਹ ਹੈ। ਜਿਸ ਨਾਲ ਸਿਫਤ ਸਲਾਹ ਕਰਨ ਵਾਲਾ ਪਰਮੇਸ਼ਰ ਨੂੰ ਹਾਜ਼ਰਾ ਹਜ਼ੂਰ ਦੇਖਣ ਲੱਗ ਪੈਂਦਾ ਹੈ। ਪਰ ਇਹ ਵੀ ਵਿਸਮਾਦ ਹੀ ਹੈ ਕਿ ਕੋਈ ਅਹਿਮ ਸਿਫਤ ਸਲਾਹ ਦੇ ਠੀਕ ਰਸਤੇ ਪੈ ਗਿਆ ਹੈ, ਕੋਈ ਇਸ ਤੋਂ ਉਲਟ ਉੱਜੜ ਕੁਰਾਹੇ ਪੈ ਗਿਆ ਹੈ। ਜੋ ਰਾਹੇ ਪਿਆ ਹੈ ਉਸਨੂੰ ਸਾਈਂ ਨੇੜੇ ਜਾਪਦਾ ਹੈ, ਜੋ ਕੁਰਾਏ ਪਿਆ ਹੈ ਉਸਨੂੰ ਦੂਰ ਜਾਪਦਾ ਹੈ, ਇਹ ਵੀ ਵਿਸਮਾਦ ਹੈ। ਸਿਰ ਵਿਸਮਾਦਾਂ ਦੇ ਵਿਸਮਾਦ ਹੈ ਵਾਹਿਗੁਰੂ ਨੂੰ ਹਾਜ਼ਰਾ ਹਜ਼ੂਰ ਵੇਖਣਾ। ਐਂ ਸਾਈਂ ਦੀ ਅਸਚਰਜ ਰੂਪਤਾ ਨੂੰ ਵੇਖ ਵੇਖ ਕੇ ਮੈਂ ਵਿਸਮਾਦ ਹੋ ਰਿਹਾ ਹਾਂ। ਇਸ ਅਸਚਰਜ ਨੂੰ ਬੁੱਝ ਸਕਣਾ ਪੂਰੇ ਭਾਗਾਂ ਨਾਲ ਹੁੰਦਾ ਹੈ ਨਾਨਕ। ਭਾਵ, ਇਸ ਅੰਕ ਵਿੱਚ ਵਾਹਿਗੁਰੂ ਦੇ ਅਸਚਰਜ ਸਰੂਪ ਦਾ ਦਰਸ਼ਨ ਹੈ। ਆਪਨ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਇਸ ਸਰੂਪ ਦਾ ਨਾਂ ਵਿਸਮਾਦ ਹੈ। ਇਹ ਅਨੁਭਵ ਇਸ ਤਰ੍ਹਾਂ ਹੁੰਦਾ ਹੈ, ਬਿਸਮ ਪੇਖੈ, ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ। ਇਸ ਬਿਸਮਾਦ ਸਰੂਪਤਾ ਨੂੰ ਦ੍ਰਿਸ਼ਟੀਗੋਚਰ ਕਰਨ ਵਾਲਾ ਪੁਰਸ਼ ਆਪ ਵੀ ਉਸੇ ਵਿਸਮਾਦ ਨਾਲ ਤਨਮੈ ਹੋ ਜਾਂਦਾ ਹੈ। ਯਥਾ ਬਿਸਮਨ ਬਿਸਮ ਭਏ ਬਿਸਮਾਦ, ਗੌੜੀ ਸੁਖਮਨੀ 16। ਉਸ ਲਈ ਤਾਂ ਸਾਰੀ ਕੁਦਰਤ ਹੀ ਆਪਣੇ ਕਾਦਰ ਨਾਲ ਕਿਸੇ ਵਿਸਮਾਦ ਤਦਲੀਨਤਾ ਵਿੱਚ ਵਸਦੀ ਹੈ। ਤੂੰ ਅਚਰਜ, ਕੁਦਰਤ ਤੇਰੀ ਬਿਸਮ। ਐਸੇ ਪੁਰਸ਼ ਦੀ ਦ੍ਰਿਸ਼ਟੀ ਸੰਸਾਰ ਦੀ ਹਰ ਇੱਕ ਵਸਤੂ ਨੂੰ ਉਸ ਸਮੁੱਚੇ ਵਿਸਮਾਦ ਸਰੂਪ ਦੇ ਹੀ ਅੰਗ ਲਖਦੀ ਹੈ। ਨਾਦ ਵੇਦ ਆਦਿ ਜਿਤਨੀਆਂ ਅਡਡ ਸ਼ੈਆਂ ਹਨ, ਉਹ ਸਾਰੀਆਂ ਹੀ ਵਿਸਮਾਦ ਸਰੂਪ ਦੀ ਸੰਪੂਰਨਤਾ ਅਤੇ ਅਵਸਥਾ ਪ੍ਰਤੀਤ ਹੋਣ ਲੱਗ ਜਾਂਦੀਆਂ ਹਨ। ਯਥਾ ਏਕਸ ਤੇ ਸਭ ਰੂਪ ਹੈ ਰੰਗ, ਪੌਣ ਪਾਣੀ ਬੈਸੰਤਰ ਸਭ ਸਹਿਲੰਗਾ, ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ। ਮੈਂ ਇਸ ਅੰਕ ਵਿੱਚ ਅਚਰਜ ਰੂਪ ਨਿਰੰਜਨ ਦੀ ਇੱਕ ਝਾਕੀ ਮਾਤਰ ਦਰਸਾਈ ਹੈ ਅਤੇ ਇਸ ਖਿਆਲ ਵੱਲ ਇਸ਼ਾਰਾ ਸੁੱਟਿਆ ਹੈ ਕਿ ਇਸ ਵਿਸਮਾਦ ਦ੍ਰਿਸ਼ਟੀ ਦਾ ਗਿਆਨ ਪੂਰਨ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ ਹੈ। ਪੱਛਮੀ ਵਿਸਮੇ ਹਾਲਤ ਨੂੰ ਐਸਥੈਟਿਕਸ ਆਖਦੇ ਹਨ। ਪਿਛਲੇ ਵਿਸਮਾਦ ਦੇ ਸਲੋਕ ਵਿੱਚ ਕੁਦਰਤੀ ਵਸਤਾਂ ਦੀ ਅਸਥਿਰਤਾ ਦਾ ਅਸਰ ਪੈਦਾ ਕਰਕੇ ਮਨੁੱਖ ਨੂੰ ਰਸਾਵੇਸ਼ ਕਰਨ ਦਾ ਜੋ ਵੇਰਵਾ ਸੀ, ਅਗਲੇ ਸਲੋਕ ਵਿੱਚ ਉਹਨਾਂ ਜਾਂ ਉਸ ਪ੍ਰਕਾਰ ਦੇ ਹੀ ਸਮਾਨਾਂ ਨੂੰ ਗਿਣ ਕੇ ਦੱਸਿਆ ਹੈ ਕਿ ਕਾਦਰ ਪਦ ਵਿੱਚ ਕੀ ਆਉਂਦਾ ਹੈ ਅਤੇ ਕੁਦਰਤ ਵਿੱਚ ਕੀ ਆਉਂਦਾ ਹੈ। ਮੂਲ ਮਹੱਲਾ ਪਹਿਲਾ। ਕੁਦਰਤ ਦਿਸੈ, ਕੁਦਰਤ ਸੁਣੀਏ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਵਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ। ਨਾਨਕ ਹੁਕਮੇ ਅੰਦਰ ਵੇਖੇ ਵਰਤੈ ਤਾਕੋ ਤਾਕ। ਅਰਥ, ਜੋ ਦਿਸਦਾ ਹੈ ਸੋ ਕੁਦਰਤ ਹੈ, ਜੋ ਸੁਣੀਂਦਾ ਹੈ ਸੋ ਕੁਦਰਤ ਹੈ, ਭਾਵ ਜੋ ਕੁਛ ਅੱਖਾਂ ਨਾਲ ਦਿਸੇ ਅਤੇ ਕੰਨਾਂ ਨਾਲ ਸੁਣੀਵੇ ਉਹ ਰਚੀ ਹੋਈ ਹੈ। ਡਰ ਅਤੇ ਸੁੱਖ ਜਿਨ੍ਹਾਂ ਦੇ ਅਸਰ ਹੇਠ ਜਗਤ ਕਰਮ ਕਰ ਰਿਹਾ ਹੈ ਉਸਦਾ ਮੂਲ ਵੀ ਕੁਦਰਤ ਹੈ। ਪਾਤਾਲਾਂ ਅਤੇ ਆਕਾਸ਼ਾਂ ਵਿੱਚ ਜੋ ਸੱਖਣੇ ਟਿਕਾਣੇ ਹਨ ਉਹ ਵੀ ਕੁਦਰਤ ਹੈ। ਇਹਨਾਂ ਵਿੱਚ ਜੋ ਸਾਰਾ ਆਕਾਰ ਵਾਲਾ ਸਮਾਨ ਹੈ ਉਹ ਵੀ ਕੁਦਰਤ ਹੈ। ਵੇਦ ਪੁਰਾਣ ਅਤੇ ਹੋਰ ਕਿਤਾਬਾਂ, ਗੱਲ ਦੀ ਸਾਰੀ ਵਿਚਾਰ ਜਿਸ ਨਾਲ ਜੀਵ ਵਿਚਾਰਵਾਨ ਬਣਦਾ ਹੈ, ਕੁਦਰਤੀ ਕੁਦਰਤ ਹੈ। ਮਨੁੱਖ ਦਾ ਨਾਨਾ ਤਰ੍ਹਾਂ ਦਾ ਪਹਿਰਾਵਾ ਪਹਿਰਨਾ ਕੁਦਰਤ ਹੈ। ਜੀਵਾਂ ਦਾ ਪਰਸਪਰ ਜੋ ਪਿਆਰ ਹੈ ਉਹ ਸਾਰਾ ਵੀ ਕੁਦਰਤ ਹੈ। ਮਨੁੱਖਾਂ ਅਤੇ ਜਗਤ ਦੇ ਹੋਰ ਜੀਵ ਜੰਤੂਆਂ ਦੀਆਂ ਜਾਤਾਂ ਕਿਸਮਾਂ ਅਤੇ ਅੱਡ ਅੱਡ ਰੰਗਾਂ ਦੇ ਵੇਰਵਿਆਂ ਵਿੱਚ ਜੋ ਕੁਛ ਵੀ ਹੈ ਕੁਦਰਤ ਹੈ। ਨੇਕੀਆਂ ਬਦੀਆਂ ਮਾਨ ਅਭਿਮਾਨ ਸਭ ਕੁਦਰਤ ਹੈ। ਹਵਾ ਪਾਣੀ ਅੱਗ ਧਰਤੀ ਮਿੱਟੀ ਸਭ ਕੁਦਰਤ ਹੈ। ਇਹ ਗਿਣਤੀ ਜੋ ਅਸਾਂ ਗਿਣੀ ਹੈ ਸਾਰੀ ਤੇਰੀ ਕੁਦਰਤ ਹੈ। ਤੂੰ ਇਸਦਾ ਕਰਤਾ ਹੈ, ਤੂੰ ਹੀ ਇਸਦਾ ਕਾਦਰ ਹੈ। ਫਿਰ ਤੇਰੀ ਪਵਿੱਤਰ ਵਡਿਆਈ ਇਹ ਹੈ ਕਿ ਤੂੰ ਉਸ ਕੁਦਰਤ ਨੂੰ ਕਾਦਰ ਦਾ ਕਰਤਾ ਹੁੰਦਿਆਂ ਹੋਇਆਂ ਇਸ ਸਾਰੀ ਕੁਦਰਤ ਤੋਂ ਅਤਿਰਿਕਤ ਹੈ। ਦੱਸਦੇ ਹਨ ਗੁਰੂ ਨਾਨਕ ਦੇਵ ਜੀ, ਸਾਰੀ ਕੁਦਰਤ ਕਾਦਰ ਅਤੇ ਕਰਤੇ ਦੇ ਹੁਕਮ ਵਿੱਚ ਕਾਇਮ ਹੈ। ਉਹ ਉਸ ਸਾਰੀ ਨੂੰ ਵੇਖ ਰਿਹਾ ਹੈ, ਪਰ ਫਿਰ ਉਹ ਆਪ ਇੱਕੋ ਇੱਕ ਵਿਦਮਾਨ ਹੈ। ਭਾਵ ਇਤਨੀ ਨਾਨਤਵ ਵਾਲੀ ਕੁਦਰਤ ਦਾ ਕਰਤਾ ਕਾਦਰ ਹੋ ਕੇ ਉਸਦੀ ਖੂਬੀ ਇਹ ਹੈ ਕਿ ਆਪਣੀ ਏਕਤਵ ਵਿੱਚ ਰਹਿ ਕੇ ਹੀ ਜਿਉਂ ਕਾ ਤਿਉਂ ਵਿਦਮਾਨ ਹੈ। ਕੁਦਰਤ ਪਦ ਦਾ ਇੱਥੇ ਅਰਥ ਕਰਤਾ ਤੋਂ ਭਿੰਨ ਉਸਦੀ ਕੀਤੀ ਹੋਈ ਅਰਥਾਤ ਰਚਨਾ ਹੈ। ਪੌੜੀ ਇੱਕ ਵਿੱਚ ਪਿੱਛੇ ਕੁਦਰਤ ਨੂੰ ਕਰਤਾਰ ਤੋਂ ਭਿੰਨ ਦੋਈ ਕੁਦਰਤ ਸਾਜੀਆ ਕਰਕੇ ਲਿਖਿਆ ਹੈ, ਪਰ ਰਚਨਾ ਪਦ ਨੂੰ ਮਤਭੇਦ ਅਨੁਸਾਰ ਪਰਮੇਸ਼ਰ ਕਰਤਾ ਨਾ ਮੰਨ ਕੇ ਵੀ ਕਈ ਲੋਕਾਂ ਨੇ ਵਰਤਿਆ ਹੈ। ਸ਼ਕਤੀ ਮਾਇਆ ਪ੍ਰਕਿਰਤੀ ਤੋਂ ਰਚੀ ਗਈ ਨੂੰ ਵੀ ਰਚਨਾ ਕਿਹਾ ਹੈ। ਰਚਣਹਾਰ ਦੀ ਰਚੀ ਮੰਨ ਕੇ ਉਸ ਤੋਂ ਇਸ ਨੂੰ ਸੁਤੰਤਰ ਵੀ ਮੰਨਿਆ ਹੈ। ਇਸ ਤਰ੍ਹਾਂ ਦੇ ਕਾਰਨਾਂ ਕਰਕੇ ਗੁਰੂ ਜੀ ਨੇ ਪਦ ਕੁਦਰਤ ਵਰਤਿਆ ਹੈ, ਜਿਸ ਨਾਲ ਇਹਨਾਂ ਭਾਵਾਂ ਤੋਂ ਵਿਲੱਖਣਤਾ ਹੋ ਜਾਵੇ, ਕਿਉਂਕਿ ਆਪ ਇਸ ਨੂੰ ਕਰਤਾਰ ਦੀ ਸਾਜੀ ਹੋਈ ਮੰਨਦੇ ਹਨ। ਕੁਦਰਤ ਦੇ ਅਰਬੀ ਵਿੱਚ ਅਰਥ ਹਨ ਸ਼ਕਤੀ, ਬਲ, ਰੱਬੀ ਬਲ, ਅਤੇ ਦੂਸਰੇ ਅਰਥ ਉਸੇ ਜ਼ਬਾਨ ਵਿੱਚ ਹਨ ਰਚਨਾ, ਦ੍ਰਿਸ਼, ਵਿਸ਼ਵ। ਇੱਥੇ ਗੁਰੂ ਜੀ ਨੇ ਰਚਨਾ ਦੇ ਅਰਥ ਲਏ ਹਨ। ਉਹ ਰਚਨਾ ਜਿਸ ਦਾ ਰਚਨਹਾਰ ਹੈ, ਅਤੇ ਉਹ ਰਚਨਹਾਰ ਸੁਤੰਤਰ ਰੱਖਣਹਾਰ ਹੈ, ਅਤੇ ਰਚੀ ਹੋਈ ਰਚੀ ਜਾ ਕੇ ਉਸ ਤੋਂ ਸੁਤੰਤਰ ਨਹੀਂ ਚੱਲ ਰਹੀ, ਉਸ ਦੀ ਚਲਾਈ ਚੱਲ ਰਹੀ ਹੈ। ਪਰ ਉਹ ਉਸਦਾ ਕਰਤਾ ਹੋਣ ਦੇ ਨਾਲ ਉਸਦਾ ਕਾਦਰ ਵੀ ਹੈ। ਕਾਦਰ ਸੁਤੰਤਰ ਹੈ ਅਤੇ ਕੁਦਰਤ ਆਪਣੇ ਕਾਦਰ ਦੇ ਅਧੀਨ। ਮੂਲ ਪੌੜੀ। ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਪੌਰ ਸਦਾਇਆ, ਵੱਡਾ ਹੋਇਆ ਦੁਨੀਦਾਰ ਗਲਸੰਗਲ ਕਾ ਚਲਾਇਆ। ਅਰਥ, ਆਪ ਹੀ ਜੀਵਾਂ ਨੇ ਭੋਗਾਂ ਨੂੰ ਭੋਗਿਆ ਅਤੇ ਭੋਗਾਂ ਦੇ ਅੰਤ ਵਿੱਚ ਮੌਤ ਆ ਗਈ ਤਾਂ ਸਰੀਰ ਸਵਾਹ ਦੀ ਢੇਰੀ ਹੋ ਗਿਆ। ਤੇ ਜੀਵ ਆਤਮਾ ਉੱਠ ਟੁਰਿਆ। ਜੋ ਦੁਨੀਆ ਵਿੱਚ ਵੱਡਾ ਦੁਨੀਆਦਾਰ ਬਣ ਰਿਹਾ ਸੀ ਉਸ ਦਾ ਅੰਤ ਇਹ ਹੋਇਆ ਕਿ ਸੰਗਲ ਪਾਉਣ ਵਾਲਿਆਂ ਨੇ ਗਲ ਵਿੱਚ ਸੰਗਲ ਪਾ ਕੇ ਟੋਰ ਲਿਆ। ਮੂਲ ਅੱਗੇ ਕਰਣੀ ਕੀਰਤ ਵਾਚੀ ਹੈ, ਬੈਲੇਖਾ ਕਰ ਸਮਝਾਇਆ, ਥਾਂ ਨਾ ਹੋਵਈ ਪਾਉਂਦਈ, ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਅਰਥ ਅੱਗੇ ਪਰਲੋਕ ਵਿੱਚ ਦੁਨਿਆਵੀ ਵੱਡਤ ਦਾ ਕੁਛ ਮੁੱਲ ਨਹੀਂ ਪੈਂਦਾ, ਉੱਥੇ ਤਾਂ ਜੀਵ ਦੇ ਕੀਤੇ ਕਰਮਾਂ ਦੀ ਕੀਰਤੀ ਅਪਕੀਰਤੀ ਵਾਚੀ ਜਾਂਦੀ ਹੈ। ਸੋ ਇਸ ਨੂੰ ਬਹਾ ਕੇ ਚੰਗੀ ਤਰ੍ਹਾਂ ਲੇਖਾ ਕਰਕੇ ਸਮਝਾ ਦਿੱਤਾ ਗਿਆ ਕਿ ਤੂੰ ਚੰਗੀ ਕਰਨੀ ਕਰਕੇ ਨਹੀਂ ਆਇਆ, ਹੁਣ ਮਾਰ ਪੈਂਦਿਆਂ ਦੰਡ ਮਿਲਦਿਆਂ ਨੂੰ ਭੱਜ ਕੇ ਬਚਾਉ ਦੀ ਥਾਂ ਨਹੀਂ ਲੱਭਦੀ, ਹੁਣ ਉਸਦਾ ਰੋਇਆ ਰੁਆਇਆ ਕੀ ਸੁਣਿਆ ਜਾਵੇ। ਜਦਕਿ ਉਸ ਅੰਨੇ ਮਨ ਵਾਲੇ ਨੇ ਜਦੋਂ ਕਿ ਉਹ ਜਗਤ ਵਿੱਚ ਸੀ ਕੁਛ ਸ਼ੁਭ ਕਰਨੀ ਨਾ ਸੀ ਕੀਤੀ ਅਤੇ ਮਨੁੱਖ ਜਨਮ ਐਵੇਂ ਹੀ ਗਵਾ ਲਿਆ ਸੀ। ਨਿਰੁਕਤ ਪਾਕ, ਪਾਕ ਪਦ ਫਾਰਸੀ ਦਾ ਹੈ, ਇਸ ਦੇ ਅਰਥ ਹਨ ਪਵਿੱਤਰਤਾ ਅਤੇ ਮੁਬਰਾ। ਪਾਕ ਨਾਈ ਦਾ ਅਰਥ ਹੈ ਪਵਿੱਤਰ ਵਡਿਆਈ, ਇੱਥੇ ਪਾਕ ਦਾ ਅਰਥ ਹੈ ਮੁਬਰਾ। ਮੁਬਰਾ ਦਾ ਭਾਵ ਹੈ ਸਭ ਤਰ੍ਹਾਂ ਅਤਿਰਿਕਤ ਲਿਪਾਇਮਾਨ ਨਾ ਹੋਣਾ। ਗੁਰੂ ਜੀ ਆਪਣੇ ਵਾਹਿਗੁਰੂ ਨੂੰ ਕੁਦਰਤ ਵਸਿਆ ਅਰਥਾਤ ਥਾਨੰਤਰੀ ਦੱਸਦੇ ਹੋਏ ਉੱਥੇ ਉਸ ਨੂੰ ਅਪਰੰਪਰ ਦੱਸ ਰਹੇ ਹਨ। ਥਾਨੰਤਰ ਪਦ ਗੁਰੂ ਜੀ ਹਰ ਥਾਂ ਵਿੱਚ ਵਿਆਪਕ ਸਾਰੇ ਦੇਸ਼ ਦੇ ਅੰਤਰਗਤ ਲਈ ਵਰਤਦੇ ਹਨ ਅਤੇ ਅਪਰੰਪਰ ਪਦ ਇਸ ਅਰਥ ਲਈ ਵਰਤਦੇ ਹਨ ਜੋ ਸਾਰੀ ਰਚਨਾ ਸਾਰੀ ਵਿਸ਼ਵ ਤੋਂ ਉੱਪਰ ਤੇ ਪਰੇ ਹੈ। ਪਾਕ ਪਦ ਫਾਰਸੀ ਦਾ ਹੈ, ਪਾਕ ਦਾ ਉੱਥੇ ਦੂਸਰਾ ਅਰਥ ਹੈ ਪਵਿੱਤਰਤਾ। ਪਾਕੀ ਨਾਈ ਦਾ ਅਰਥ ਹੈ ਪਵਿੱਤਰ ਵਡਿਆਈ। ਪੰਜਾਬੀ ਵਿੱਚ ਪਾਕ ਦਾ ਇਸਤਰੀ ਲਿੰਗ ਹੈ ਪਾਕੀ, ਨਾਈ ਪਦ ਜੋ ਇਸਤਰੀ ਲਿੰਗ ਪਿਆ ਹੈ ਇਸ ਕਰਕੇ ਪਾਕ ਤੋਂ ਪਾਕੀ ਇਸਤਰੀ ਲਿੰਗ ਬਣਾਇਆ ਹੈ। ਇਸੇ ਤਰ੍ਹਾਂ ਦਾ ਪਾਠ ਹੈ ਵੱਡਾ ਸਾਹਿਬ ਵੱਡੀ ਨਾਈ। ਵੇਖੋ, ਵੇਖੋ ਤੋਂ ਭਾਵ ਹੈ ਵੇਖਦਾ ਹੈ, ਭਾਵ ਸਾਕਸ਼ੀ ਹੈ, ਕੁਦਰਤ ਦੀ ਸੰਹਾਰ ਹੈ, ਕਾਦਰ ਦੇਖਣਹਾਰ ਯਾਨੀ ਸਾਕਸ਼ੀ ਹੈ। ਵਰਤ ਹੈ, ਵਰਤ ਹੈ ਤੋਂ ਭਾਵ ਹੈ ਸੰਸਕ੍ਰਿਤ ਵਰਤ ਨੇ, ਹੋਣਾ ਵਿਦਮਾਨ ਹੋਣਾ। ਤਾਕ, ਤਾਕ ਤੋਂ ਭਾਵ ਹੈ ਤਾਕ ਅਰਬੀ ਪਦ ਹੈ, ਅਰਥ ਹੈ ਇੱਕ। ਪੰਜਾਬੀ ਮੁਹਾਵਰੇ ਵਿੱਚ ਜੋ ਜਿਸ ਤਾਂਕ ਬੋਲਦੇ ਹਨ ਉਹ ਇਹੋ ਅਰਬੀ ਦਾ ਤਾਕ ਪਦ ਹੈ। ਆਪੀਨੇ, ਆਪੀਨੇ ਤੋਂ ਭਾਵ ਹੈ ਇੱਥੇ ਪਹਿਲੀ ਪੌੜੀ ਵਾਲਾ ਆਪੀ ਨੈ ਨਹੀਂ ਸਗੋਂ ਇਸ ਤੁਕ ਵਿੱਚ ਪਏ ਭੌਰ ਦਾ ਸਰਵਨਾਮ ਪਿਆ ਹੈ। ਭਸਮਣ, ਭਸਮਣ ਤੋਂ ਭਾਵ ਹੈ ਭਸਮ ਦੀ ਮੜੀ ਸੁਆਦ ਦੀ ਢੇਰੀ। ਵੱਡਾ ਹੋਵਾ, ਵੱਡਾ ਹੋਵਾ ਦਾ ਸੰਪਰਦਾਈ ਅਤੇ ਯੋਗ ਅਰਥ ਇਹੀ ਹੈ। ਦੂਸਰਾ, ਦੀਵੇ ਦੇ ਬੁੱਝਣ ਨੂੰ ਵੱਡਾ ਹੋਣਾ ਆਖਦੇ ਹਨ। ਆਨੰਦ ਕੰਦ ਨੇ ਇਸ ਤੋਂ ਵੱਡਾ ਹੋਇਆ ਦਾ ਅਰਥ ਮਰਨਾ ਲੀਤਾ ਹੈ। ਦੁਨੀਆਦਾਰ, ਦੁਨੀਆਦਾਰ ਤੋਂ ਭਾਵ ਹੈ ਸੰਸਾਰ ਵਿਹਾਰ ਵਿੱਚ ਨਿਪੁੰਨ ਅਤੇ ਫਸਿਆ ਹੋਇਆ ਆਦਮੀ। ਗਲ ਸੰਗਲ ਸਿਰ ਮਾਰੇ ਊਬੇ ਨਾ ਦੀਸੇ ਕਰ ਬਾਰੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।